ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰੂ ਚਰਨਨ ਧਿਆਨ ਧਰ ਪ੍ਰੇਮ ਨੀਰ ਤਹਿ ਪਾਇ ਕਵਿਤਾ ਕੁਸਮ ਪਰ ਫੁੱਲ ਹੀ ਸੁਫਲ ਅਰਥ ਸਮੁਦਾਇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਚੱਲ ਰਹੇ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਰ ਦਾ ਅਧਿਆਇ 45ਵਾਂ ਸਮਾਪਤ ਹੋਇਆ। 506 ਅੰਗ ਤੇ 507 ਅੰਗ ਤੇ 46ਵਾਂ ਅਧਿਆਇ ਪ੍ਰਾਰੰਭ ਹੋ ਰਿਹਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਸੰਗਲਾ ਦੀਪ ਦੇ ਵਿੱਚ ਰਾਜਾ ਸ਼ਿਵਨਾਭ ਬੜੀ ਭਾਵਨਾ ਨਾਲ ਯਾਦ ਕਰ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿੱਥੇ ਕੋਈ ਯਾਦ ਕਰੇ, ਸਤਿਗੁਰੂ ਜਾਣੀ ਜਾਣ ਅੰਤਰਜਾਮੀ ਸਰਵ ਵਿਆਪਕ ਪਰਿਪੂਰਨ ਜੋਤ ਰੂਪ ਜੋ ਸਾਰਿਆਂ ਦੇ ਅੰਦਰ ਜੋਤ ਬਿਰਾਜਮਾਨ ਹੋਣ ਕਰਕੇ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਗੁਰੂ ਨਾਨਕ ਦੇਵ ਜੀ ਨੂੰ ਉੱਥੇ ਹੀ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਕਿੱਥੇ ਕੌਣ ਯਾਦ ਕਰ ਰਿਹਾ। ਬੜੀ ਭਾਵਨਾ ਨਾਲ ਸਤਿਗੁਰੂ ਜੀ ਨੇ ਰਾਏ ਭੋਏ ਦੀ ਤਲਵੰਡੀ ਉਪਦੇਸ਼ ਦੇ ਕੇ ਰਾਏ ਬੁਲਾਰ ਜੀ ਨੂੰ ਨਿਹਾਲ ਕੀਤਾ ਹੈ। ਉਸ ਤੋਂ ਬਾਅਦ ਮਹਾਰਾਜ ਨੇ ਆਪਣੇ ਮਾਤਾ ਪਿਤਾ ਦੇ ਵਿਰਾਗ ਨੂੰ ਦੇਖਦਿਆਂ ਹੋਇਆਂ ਅਤੇ ਉਹਨਾਂ ਨੇ ਜੋ ਬਚਨ ਕੀਤੇ ਸੀ ਕਿ ਅੱਛਾ ਮਹਾਰਾਜ ਸਾਡਾ ਕੋਈ ਜ਼ੋਰ ਤਾਂ ਨਹੀਂ ਤੁਹਾਡੇ ਅੱਗੇ, ਅਸੀਂ ਤਾਂ ਬੇਨਤੀਆਂ ਹੀ ਕਰ ਸਕਦੇ ਹਾਂ। ਜਦੋਂ ਗੁਰਾਂ ਨੇ ਦੇਖਿਆ ਕਿ ਇਹ ਆਪਣੀ ਸਾਰੀ ਹਉਮੈ ਦਾ ਤਿਆਗ ਕਰ ਚੁੱਕੇ ਨੇ ਅਤੇ ਬਿਲਕੁਲ ਸਾਰਾ ਆਪਣਾ ਆਪ ਛੱਡ ਦਿੱਤਾ ਹੈ, ਉਦੋਂ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਮਨ ਦੇ ਅੰਦਰ ਮੋਹ ਭਰਮ ਜਿਹੜਾ ਸੀ ਉਹਨੂੰ ਵੀ ਦੂਰ ਕਰ ਦਿੱਤਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਦੇਸ਼ ਦੇਣ ਤੋਂ ਬਾਅਦ ਜਿੱਧਰ ਨੂੰ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਬਹੁਤ ਤਕੜੇ ਤਕੜੇ ਆਕੀ ਲੋਕ ਜਾਦੂ ਟੂਣੇ ਟਾਮਣ ਦਾ ਪਸਾਰ ਸੰਸਾਰ ਦੇ ਅੰਦਰ ਫੈਲਿਆ ਹੋਇਆ ਸੀ, ਕਿਉਂਕਿ ਲੰਕਾ ਦੇ ਵਿੱਚ ਜਾਫਨਾ ਸ਼ਹਿਰ ਸੰਗਲਾ ਦੀਪ, ਇੱਥੋਂ ਸਤਿਗੁਰੂ ਮਹਾਰਾਜ ਨੇ ਪੰਜਾਬ ਦੇਸ਼ ਤੋਂ ਚੱਲਣਾ ਹੈ। ਰਸਤੇ ਦੇ ਵਿੱਚ ਕਈ ਥਾਈਂ ਜੀਵਾਂ ਨੂੰ ਉਤਾਰਦੇ ਹੋਏ, ਭਲਾ ਕਰਦੇ ਹੋਏ ਸਤਿਗੁਰੂ ਮਹਾਰਾਜ ਅੱਗੇ ਅੱਗੇ ਜਾ ਰਹੇ ਨੇ। ਗੁਰੂ ਸਾਹਿਬ ਜੀ ਨੇ ਭਗਤੀ ਰੂਪ ਨਦੀ ਸੰਸਾਰ ਦੇ ਅੰਦਰ ਵਿਸਥਾਰੀ ਹੈ ਔਰ ਜਿਨ੍ਹਾਂ ਦਾ ਮਨ ਨੀਵਾਂ ਹੈ, ਸੋ ਜਿੱਥੇ ਕੀਰਤਨ ਰੂਪੀ ਜਲ ਹਮੇਸ਼ਾ ਵਹਿੰਦਾ, ਜਿਸ ਨਦੀ ਦੇ ਵਿੱਚ ਨਿਮਰਤਾ ਵਾਲਿਆਂ ਦੇ ਹਿਰਦੇ ਵਿੱਚ ਉਹਦਾ ਜਲ ਪ੍ਰਵੇਸ਼ ਕਰ ਜਾਂਦਾ ਹੈ, ਨਾਮ ਦੀਆਂ ਸਿਫਤ ਰੂਪ ਸੋਹਣੀਆਂ ਤਰੰਗਾਂ ਜਿੱਥੇ ਉੱਠਦੀਆਂ ਨੇ, ਇਹ ਨਦੀ ਜਿਹੜੀ ਨਿਕਲਦੀ ਹੈ ਭਗਤੀ ਦੀ। ਕਵੀ ਜੀ ਨੇ ਬੜਾ ਸੋਹਣਾ ਅਲੰਕਾਰ ਬਣਾਇਆ ਸੀ, ਸਤਸੰਗਤ ਰੂਪੀ ਸਥਾਨ ਚੋਂ ਇਹ ਨਦੀ ਨਿਕਲਦੀ ਹੈ, ਭਰਮ ਅਤੇ ਅਗਿਆਨ ਦੇ ਦੋ ਦ੍ਰਿੜ ਕਿਨਾਰੇ ਨੇ ਔਰ ਪਾਣੀ ਇੰਨਾ ਤੇਜ਼ ਹੈ ਇਸ ਨਦੀ ਦਾ, ਇਹਨੇ ਭਰਮ ਅਤੇ ਅਗਿਆਨ ਦੇ ਹਨੇਰੇ ਨੂੰ ਜਾਂ ਕਿਨਾਰਿਆਂ ਨੂੰ ਢਾ ਦਿੱਤਾ ਹੈ ਔਰ ਜੇ ਦੋਨਾਂ ਪਾਸੇ ਕਿਨਾਰਿਆਂ 'ਤੇ ਪਾਪਾਂ ਰੂਪੀ ਦਰਖਤ ਖੜ੍ਹੇ ਨੇ, ਪਾਣੀ ਦਾ ਜਿਵੇਂ ਤੇਜ਼ ਵਹਿਣ ਆਵੇ ਦਰਖਤਾਂ ਨੂੰ ਵੀ ਨਾਲ ਪੱਟ ਕੇ ਲੈ ਜਾਵੇ ਅਤੇ ਭਰਮ ਗਿਆਨ ਦੇ ਕਿਨਾਰੇ ਵੀ ਢਾ ਦੇਵੇ, ਇਸ ਤਰ੍ਹਾਂ ਗੁਰਾਂ ਦੀ ਇਹ ਭਗਤੀ ਦੀ ਨਦੀ ਵਹਿ ਚੱਲੀ ਸਤਸੰਗਤ ਵਿੱਚੋਂ। ਜਿਹੜੇ ਗੁਰੂ ਜੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਸਿੱਖ ਨੇ, ਉਹ ਜਲ ਜੰਤੂ ਇਹਦੇ ਵਿੱਚ ਆਨੰਦ ਮਾਣਦੇ ਨੇ ਸਤਸੰਗਤ ਦੇ ਵਿੱਚ ਔਰ ਭਗਤੀ ਦੀ ਨਦੀ ਦੇ ਵਿੱਚ ਵਿਛੜਦੇ ਨਹੀਂ ਹਨ ਕਦੇ, ਬਹੁਤ ਭਾਰੀ ਸੁੱਖ ਲੈਂਦੇ ਨੇ। ਪ੍ਰੇਮ ਦੀ ਜਿਹੜੀ ਤੀਬਰਤਾ ਰੂਪੀ ਪ੍ਰਵਾਹ ਹੈ ਇਹਦਾ, ਉਹਨੇ ਮਾਇਆ ਮੈਲ ਤੋਂ ਬਿਨਾਂ ਕਰ ਦਿੱਤੇ ਗੁਰਸਿੱਖਾਂ ਦੇ ਹਿਰਦੇ। ਚਰਨ ਕਮਲ ਜਿਹੜਾ ਧਿਆਨ ਕਰਨਾ, ਇਹਦੀ ਸ਼ੀਤਲਤਾ ਦਾ ਸੁੱਖ ਗੁਰਸਿੱਖ ਲੈ ਰਹੇ ਨੇ। ਇਸ ਤਰ੍ਹਾਂ ਸਹਿਜ ਸਰੂਪ ਜਿਹੜਾ ਹੈ ਸਾਹਮਣੇ, ਉਹ ਨਦੀ ਅਤੇ ਸਾਗਰ ਦੇ ਸੰਗਮ ਦੀ ਥਾਂ ਦੇ ਕੋਲ, ਜਿਵੇਂ ਸਮੁੰਦਰ ਵਿੱਚ ਨਦੀ ਪ੍ਰਵੇਸ਼ ਜਿੱਥੇ ਕਰਦੀ ਉਹਨੂੰ ਮੁਹਾਣਾ ਕਹਿੰਦੇ ਨੇ, ਇਉਂ ਇਹ ਨਦੀ ਸਮੁੰਦਰ ਦੇ ਵਿੱਚ ਮਿਲਣ ਲਈ ਅੱਗੇ ਵੱਧ ਰਹੀ ਹੈ ਸਹਿਜ ਸਰੂਪ ਪਰਮਾਤਮਾ ਦੇ ਵਿੱਚ। ਜਦੋਂ ਨਦੀ ਸਮੁੰਦਰ ਵਿੱਚ ਜਾਂਦੀ ਹੈ ਸਾਰੇ ਸਫ਼ਰ ਮੁੱਕ ਜਾਂਦੇ ਨੇ ਇਹਦੇ, ਉਸ ਵਕਤ ਨਦੀ ਸਥਿਰਤਾ ਪਾ ਲੈਂਦੀ, ਮੁੜ ਕੇ ਜਨਮ ਅਤੇ ਮਰਨ ਦਾ ਗੇੜਾ ਨਹੀਂ ਹੁੰਦਾ, ਅਡੋਲ ਹੋ ਕੇ ਬਹੁਤ ਸੁੱਖ ਪ੍ਰਾਪਤ ਕਰਦਾ ਹੈ। ਮੌਤ ਰੂਪੀ ਧੁੱਪ ਤੋਂ ਹੁਣ ਜਿੱਥੇ ਡਰ ਨਹੀਂ, ਉੱਥੇ ਇਸ ਭਗਤੀ ਰੂਪ ਨਦੀ ਦੇ ਵਿੱਚ ਗੁਰਸਿੱਖ ਜਲ ਜੰਤੂ ਬਣ ਕੇ ਸਮੁੰਦਰ ਤੱਕ ਪਹੁੰਚਦੇ ਨੇ। ਪਰ ਕਹਿੰਦੇ ਨੇ ਜਿਨ੍ਹਾਂ ਨੇ ਇਹੋ ਜਿਹੀ ਸਰਤਾ ਤੋਂ ਭਾਵ ਨਦੀ ਦਾ ਤਿਆਗ ਕਰ ਦਿੱਤਾ ਨਾ, ਉਹ ਫਿਰ ਇੰਨੇ ਵੱਡੇ ਸਤਸੰਗਤ ਨੂੰ, ਗੁਰਸਿੱਖੀ ਦੀ ਭਗਤੀ ਦੀ ਨਦੀ ਨੂੰ, ਪਰਮਾਤਮਾ ਰੂਪ ਸਹਿਜ ਦੇ ਸਮੁੰਦਰ ਨੂੰ ਛੱਡ ਕੇ ਮ੍ਰਿਗ ਤ੍ਰਿਸ਼ਨਾ ਦੇ ਵਿੱਚ ਭਟਕਦੇ ਰਹਿੰਦੇ ਸੰਸਾਰ ਦੇ ਅੰਦਰ। ਗੁਰੂ ਨਾਨਕ ਦੇਵ ਜੀ ਨੇ ਭਗਤੀ ਦੀ ਨਦੀ ਦਾ ਵਿਸਤਾਰ ਕੀਤਾ ਹੈ, ਜਿੱਥੇ ਕਿੱਥੇ ਸ੍ਰੇਸ਼ਠ ਜਲ ਵਾਲੀ ਨਦੀ ਫੈਲੀ ਹੈ ਵੱਡਿਆਂ ਭਾਗਾਂ ਨਾਲ ਇਹ ਪ੍ਰਾਪਤ ਹੁੰਦੀ ਹੈ। ਕਵੀ ਜੀ ਕਹਿੰਦੇ ਨੇ ਮੈਂ ਤਾਂ ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਅਤੇ ਮੈਨੂੰ ਵੀ ਆਪਣੀ ਭਗਤੀ ਰੂਪ ਨਦੀ ਦਾ ਜਲ ਜੰਤੂ ਬਣਾ ਲਓ, ਮੈਨੂੰ ਵੀ ਸਤਸੰਗਤ ਵਿੱਚ ਮਿਲਾ ਦਿਓ, ਅਖੀਰ ਮੈਂ ਵੀ ਪਰਮਾਤਮਾ ਰੂਪ ਸਮੁੰਦਰ ਵਿੱਚ ਮਿਲ ਕੇ ਸਦਾ ਵਾਸਤੇ ਲੀਨ ਹੋ ਕੇ ਆਨੰਦ ਮਾਣਾਂ। ਇਹ ਇੱਥੇ ਜਾ ਕੇ ਆਪਾਂ ਸਮਾਪਤੀ ਕੀਤੀ ਸ਼ੁੱਕਰਵਾਰ ਨੂੰ। ਆਓ, ਸਤਿਗੁਰੂ ਮਹਾਰਾਜ 46ਵਾਂ ਪ੍ਰਸੰਗ ਬਖਸ਼ਿਸ਼ ਕਰਦੇ ਨੇ, ਇਸ ਪ੍ਰਕਾਰ ਆਨੰਦ ਮਾਣਦੇ ਹਾਂ, ਸ਼ਰਵਣ ਦਰਸ਼ਨ ਕਰਦੇ ਹਾਂ ਗੁਰਾਂ ਦੇ, ਦੇਖਿਆਂ ਹੀ ਗੁਰਾਂ ਦੇ ਨਾਲ ਯਾਤਰਾ ਕਰਾਂਗੇ ਆਪਾਂ ਵੀ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਗੁਰ ਚਰਨ ਧਿਆਨ ਤਰ ਪ੍ਰੇਮ ਨੀਰ ਤਹਿ ਪਾਏ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਜਿਹੜਾ ਹੈ ਨਾ, ਇਹ ਜਿਵੇਂ ਬ੍ਰਿਕਸ਼ ਹੁੰਦਾ, ਦਰਖਤ ਹੁੰਦਾ, ਇਹਦੇ ਸਮਾਨ ਹੈ। ਉਹਨੂੰ ਮੈਂ ਪ੍ਰੇਮ ਰੂਪੀ ਪਾਣੀ ਪਾਉਂਦਾ। ਤੁਸੀਂ ਵੀ ਕਹਿੰਦੇ ਗੁਰੂ ਨਾਨਕ ਦੇਵ ਦੇ ਚਰਨਾਂ ਰੂਪੀ ਦਰਖਤ ਦਾ ਧਿਆਨ ਧਰ ਕੇ ਉਹਦੇ ਵਿੱਚ ਪ੍ਰੇਮ ਰੂਪੀ ਜਲ ਪਾ ਲਓ ਜੀ।
ਕਵਿਤਾ ਕੁਸਮ ਪਰ ਫੁੱਲ ਹੀ ਸਫਲ ਅਰਥ ਸੁਮਦਾਇ।
ਕਹਿੰਦੇ ਮੈਂ ਫਿਰ ਉਹਨੂੰ ਪਾਣੀ ਤਾਂ ਪਾਉਂਦਾ ਤਾਂ ਕਿ ਮੈਂ ਤਾਂ ਗੁਰੂ ਨਾਨਕ ਦੇਵ ਜੀ ਤੋਂ ਮੰਗਦਾ ਮੈਨੂੰ ਸੋਹਣੀ ਕਵਿਤਾ ਦੇ ਦਿਓ, ਸੋਹਣੀ ਕਾਵ ਰਚਨਾ ਦੇ ਦਿਓ, ਤਾਂ ਕਵਿਤਾ ਰੂਪੀ ਫੁੱਲ ਪ੍ਰਫੁੱਲਤ ਹੁੰਦੇ ਨੇ ਅਤੇ ਸਾਰੇ ਅਰਥਾਂ ਦੇ ਸ੍ਰੇਸ਼ਟ ਫਲ ਪੈ ਜਾਂਦੇ ਨੇ ਮੇਰੀ ਕਵਿਤਾ ਨੂੰ ਜਦੋਂ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਪ੍ਰੇਮਮਈ ਧਿਆਨ ਕਰਦਾ ਹਾਂ।
ਭੁਜੰਗ ਪ੍ਰਿਆਤ ਛੰਦ ਚਲੇ ਪੰਥ ਨਾਥੰ ਭਏ ਦੋਨ ਸਾਥਾ।
ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਪੰਥ ਦੇ ਨਾਥੰ ਮਾਲਕ ਨੇ, ਭਏ ਦੋਨ ਸਾਥਾ, ਦੋਨੋਂ ਜਾਣੇ ਨਾਲ ਚੱਲੇ ਨੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ।
ਦਇਆ ਸਿੰਧ ਰੂਰੀ ਭਨੈ ਗਿਆਨ ਗਾਥਾ।
ਹੁਣ ਦਇਆ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਬੜੀਆਂ ਸੁੰਦਰ ਸੁੰਦਰ ਗਿਆਨ ਦੀਆਂ ਗਾਥਾ, ਗਿਆਨ ਦੇ ਬਚਨ ਸੁਣਾਉਂਦੇ ਜਾ ਰਹੇ ਨੇ ਦੋਨਾਂ ਨੂੰ, ਕਿਉਂਕਿ ਮਹਾਰਾਜ ਕਦੇ ਪਾਠ ਕਰਾਉਂਦੇ ਨੇ, ਕਦੇ ਉਹਨਾਂ ਨੂੰ ਗਿਆਨ ਦੇ ਬਚਨ ਸੁਣਾਉਂਦੇ ਹਨ।
ਗਏ ਧਾਮ ਲਾਲ ਗੋਬਿੰਦੰ ਮੁਕੰਦਾ।
ਗੋਬਿੰਦੇ ਮੁਕੰਦੇ ਦਾਤਾ ਜੀ, ਗੋਬਿੰਦ ਜੋ ਪ੍ਰਕਾਸ਼ਕ ਨੇ ਇੰਦਰੀਆਂ ਦੇ, ਉਹ ਮੁਕੰਦ ਮੁਕਤੀ ਦੇ ਦਾਤੇ, ਵਾਅਦਾ ਕਰਕੇ ਆਏ ਸੀ ਭਾਈ ਲਾਲੋ ਨਾਲ, ਇੱਕ ਮਹੀਨਾ ਰਹਿਣ ਦਾ ਵਾਅਦਾ ਸੀ ਪਰ 25 ਦਿਨ ਰਹੇ ਸਨ। ਰਾਏ ਬਲਾਰ ਜੀ ਦੇ ਬੇਨਤੀ ਕਰਨ ਤੇ ਫਿਰ ਵਾਪਸ ਮੁੜੇ। ਜਦੋਂ ਭਾਈ ਲਾਲੋ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਪੰਜ ਦਿਨ ਮੇਰੇ ਬਾਕੀ, ਫਿਰ ਜਿਹੜੇ ਸਤਿਗੁਰੂ ਵਾਅਦਾ ਕਰਕੇ ਆਏ ਸੀ ਕਿ ਕੋਈ ਨਹੀਂ ਭਾਈ ਲਾਲੋ, ਤੇਰੇ ਵਰਗਾ ਪ੍ਰੇਮੀ ਰਾਏ ਬਲਾਰ ਯਾਦ ਕਰ ਰਿਹਾ, ਅਸੀਂ ਉਹਨੂੰ ਮਿਲੇ ਆਈਏ ਜਰਾ, ਫਿਰ ਅਸੀਂ ਵਾਪਸ ਆ ਕੇ ਜਿੰਨੇ ਤੇਰੇ ਦਿਨ ਬਚਦੇ ਨੇ ਤੇਰੇ ਪਾਸ ਹੀ ਰਹਾਂਗਾ। ਕਿਉਂ ਸਤਿਗੁਰੂ ਜੀ ਉੱਥੇ ਪਹੁੰਚੇ ਹਨ,
ਬੜੀ ਬੰਦਨਾ ਹੀਰ ਵਾਡਿਓ ਆਨੰਦਾ।
ਜਦੋਂ ਭਾਈ ਲਾਲੋ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਉਸ ਵਕਤ ਬਹੁਤ ਉਤਸ਼ਾਹ ਨਾਲ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਔਰ ਜਿਹੜਾ ਮਨ ਦਾ ਆਨੰਦ ਸੀ ਉਹ ਦਰਸ਼ਨ ਕਰਨ ਨਾਲ ਹੋਰ ਜ਼ਿਆਦਾ ਵੱਧ ਗਿਆ ਜੀ।
ਦਸਾਇੰ ਪਰਿਅੰਕੰ ਵਸਾਏ ਹੁਲਾਸੰ।
ਦਸਾਇੰ ਤੋਂ ਭਾਵ ਮੰਜਾ ਜਿਹੜਾ ਸੀ, ਪਲੰਘ ਮੰਜੀ ਜੋ ਆਪਾਂ ਦੇਖੀ ਦੱਸੀ ਸੀ ਕਿੱਥੇ ਦੇਖੀ ਆ, ਸੋ ਮੰਜਾ ਸੀ ਉਹ ਬਾਣ ਦਾ। ਵਸਾਏ ਹੁਲਾਸੰ, ਬਹੁਤ ਹੁਲਾਸ ਨਾਲ ਪਿਆਰ ਨਾਲ ਚਾਓ ਨਾਲ ਉਹਦੇ ਤੇ ਬਿਸਤਰਾ ਵਿਛਾ ਕੇ ਸੋਹਣਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਬੈਠਣ ਲਈ ਬੇਨਤੀ ਕੀਤੀ, ਸਤਿਗੁਰੂ ਸੱਜ ਗਏ।
ਮਨੋ ਭਾਨ ਕੀਨੰ ਆਮੀ ਭੂਰ ਪਿਆਨ ਪਿਆਸੰ।
ਸੋ ਮਨ ਨੂੰ ਕਹਿੰਦੇ ਨੇ ਪਾਨ ਕੀਨੰ ਆਮੀ, ਅੰਮ੍ਰਿਤ ਜਿਹੜਾ ਸੀ ਉਹ ਛਕਣਾ ਕੀਤਾ, ਭੂਰ ਪਿਆਸੰ, ਬਹੁਤੇ ਤਿਹਾਏ ਬੰਦੇ ਨੇ, ਕਿਉਂਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਜਦੋਂ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਮਨ ਦੇ ਅੰਦਰ, ਤਾਂ ਗੁਰਸਿੱਖ ਦਾ ਹਿਰਦਾ ਤੜਫਦਾ, ਕਿਉਂਕਿ ਉਹਨੂੰ ਸਮਝ ਲੱਗ ਗਈ ਕਿ ਜਿੱਤ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਮਨ ਕੀ ਦੁਵਿਧਾ ਬਿਨ ਸਜਾਏ ਹਰ ਪਰਮ ਪਦ ਲਈਐ। ਕਿਉਂ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਤਰਸਦਾ ਸੀ, ਗੁਰਾਂ ਨੇ ਜਾ ਕੇ ਦਰਸ਼ਨ ਦੇ ਕੇ ਮਨ ਉਹਦੀ ਅੱਖੀਆਂ ਦੀ ਪਿਆਸ ਬੁਝਾ ਦਿੱਤੀ।
ਰਹੇ ਪੰਚ ਰੈਨਾ ਚਲੇ ਫਿਰ ਆ ਗਏ।
ਪੰਚ ਰੈਨਾ, ਪੂਰੇ ਪੰਜ ਰਾਤ ਕੱਟੇ ਮਹਾਰਾਜ ਨੇ ਉੱਥੇ। ਪਹਿਲਾ ਦਿਨ ਇਸ ਤਰੀਕੇ ਨਾਲ, ਫਿਰ ਰਾਤ, ਫਿਰ ਦਿਨ, ਫਿਰ ਰਾਤ, ਪੰਜ ਰਾਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਕੱਟੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਚੱਲ ਪਏ।
ਲਏ ਨਾਮ ਜਾਂ ਕੈ ਵੱਡੇ ਪਾਪ ਭਾਗੈ।
ਕਵੀ ਜੀ ਕਹਿੰਦੇ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਲਿਆ ਹੀ ਵੱਡੇ ਜਿਹੜੇ ਵੱਡੇ ਵੱਡੇ ਕੀਤੇ ਹੋਏ ਪਾਪ ਨੇ ਇਨਸਾਨ ਦੇ ਭੱਜ ਜਾਂਦੇ ਨੇ। ਜੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਦਾ ਹੀ ਜਾਪ ਕਰੀ ਜਾਓ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਬਾਣੀ ਅੰਦਰ ਕਥਨ ਆਉਂਦਾ ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੋਬਿੰਦ ਪਰਮੇਸ਼ਰ ਦਾ ਆਪਣਾ ਰੂਪ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆ। ਇਸ ਤਰ੍ਹਾਂ ਅਕਾਲ ਪੁਰਖ ਜੀ ਆਪ ਆਏ ਨੇ, ਜਿਨ੍ਹਾਂ ਚੀਜ਼ਾਂ ਲਈ ਆਪਾਂ ਭੱਜੇ ਫਿਰਦੇ ਹਾਂ ਰਾਤ ਦਿਨ, ਉਹਨਾਂ ਲਈ ਭੱਜਣ ਦੀ ਲੋੜ ਨਹੀਂ ਬਹੁਤਾ। ਧੰਨ ਗੁਰੂ ਨਾਨਕ ਸਾਹਿਬ ਆਪੇ ਹੀ ਕਿਰਪਾ ਕਰਦੇ ਨੇ, ਨਾਮ ਦੇ ਦਾਤੇ, ਅੰਮ੍ਰਿਤ ਕੇ ਦਾਤੇ, ਮੁਕਤੀ ਦੇ ਦਾਤੇ, ਚਾਰ ਪਦਾਰਥਾਂ ਦੇ ਦਾਤੇ, ਸਭ ਚੀਜ਼ਾਂ ਦੇ ਦਾਤੇ। ਜਦੋਂ ਦਾਤਾ ਆਪਣੇ ਕੋਲ ਹੈ ਫਿਰ ਹੋਰ ਕਿਸੇ ਥਾਂ ਜਾਣ ਦੀ ਲੋੜ ਨਹੀਂ, ਦਾਤੇ ਨਹੀਂ ਸਭ ਕਿਰਪਾ ਕਰ ਦੇਣੀ ਆਪੇ।
ਬਦੰਗ ਬੰਦ ਲਾਲੋ ਗਯੋ ਦੂਰ ਸੰਗੰ।
ਹੁਣ ਪੰਜ ਦਿਨਾਂ ਤੋਂ ਬਾਅਦ ਅੱਗੇ ਚੱਲੇ ਨੇ, ਭਾਈ ਲਾਲੋ ਨੇ ਮੱਥਾ ਟੇਕਿਆ, ਨਾਲ ਦੂਰ ਤੱਕ ਛੱਡਣ ਗਿਆ, ਕਿੰਨੇ ਮੀਲ ਤੱਕ ਤੁਰਿਆ ਗਿਆ, ਜੀ ਨਹੀਂ ਕਰਦਾ ਵਿਛੜਨ ਨੂੰ।
ਉਰੇ ਨਾ ਘਰੰ ਪ੍ਰੇਮ ਪੂਰੰ ਉਹ ਮੰਗੰ।
ਘਰ ਨਹੀਂ ਮੁੜਦਾ ਹੈ, ਬਹੁਤਾ ਜ਼ਿਆਦਾ ਪ੍ਰੇਮ ਹੈ, ਉਤਸ਼ਾਹ ਹੈ, ਵਾਪਸ ਨਹੀਂ ਮੁੜਦੇ।
ਭਨਿਓ ਵਾਰ ਵਾਰੰ ਮੂਰੋ ਧਾਮ ਆਯੰ।
ਵਾਰ ਵਾਰ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਲਾਲੋ ਵਾਪਸ ਮੁੜ ਜਾ, ਹੁਣ ਤਾਂ ਬਹੁਤ ਦੂਰ ਆ ਗਿਆ ਘਰ ਤੋਂ, ਨਹੀਂ ਮਹਾਰਾਜ ਥੋੜ੍ਹਾ ਜਿਹਾ ਸਮਾਂ ਹੋਰ ਬਖਸ਼ੋ, ਹੋਰ ਵਿਚਾਰ, ਹੋਰ ਕਿਰਪਾ ਕਰੋ। ਫਿਰ ਹੋਰ ਚੱਲਦੇ ਨੇ, ਅਖੀਰ ਮਹਾਰਾਜ ਨੇ ਵਾਰ ਵਾਰ ਕਿਹਾ ਨਹੀਂ ਭਾਈ ਹੁਣ ਬਹੁਤ ਦੂਰ ਆ ਗਿਆ, ਸੋ ਇਸ ਕਰਕੇ ਤੈਨੂੰ ਚਾਹੀਦਾ ਕਿ ਤੂੰ ਆਪਣੇ ਘਰ ਵਾਪਸ ਮੁੜ ਜਾ।
ਜਿਦਾ ਮੈਂ ਗੁਰੂ ਰੂਪ ਤੈ ਸੰਗ ਵਸਾਇਨ।
ਅੱਛਾ ਮਹਾਰਾਜ ਫਿਰ ਹੁਣ ਕਿਰਪਾ ਕਰ ਦਿਓ, ਫਿਰ ਮੇਰੇ ਹਿਰਦੇ ਚ ਬੈਠ ਜਾਓ, ਮੈਂ ਫਿਰ ਦਰਸ਼ਨ ਨਾ ਕਰਾਂਗਾ ਤਾਂ ਮੈਂ ਕਿੱਦਾਂ ਫਿਰ ਜੀਵਾਂਗਾ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ। ਅੱਛਾ ਬਈ ਸੋ ਭਾਈ ਲਾਲੋ, ਇਉਂ ਫਿਰ ਦੇਖ ਧਿਆਨ ਨਾਲ ਔਰ ਆਪਣੇ ਹਿਰਦੇ ਅੰਦਰ ਦੇਖ, ਹਿਰਦੇ ਅੰਦਰ ਵੀ ਉਹੀ ਸਰੂਪ ਹੈ, ਮੇਰੀ ਜੋਤ ਹੀ ਸਾਰਿਆਂ ਵਿੱਚ ਹੈ, ਤੇਰੇ ਅੰਦਰ ਵੀ ਮੈਂ ਹੀ ਬੈਠਾ, ਸਭ ਅੰਦਰ ਮੈਂ ਆਪ ਬੈਠਾ, ਕਿਉਂਕਿ ਮੈਂ ਹੀ ਵਿਆਪਕ ਹਾਂ ਸਾਰੇ ਕਿਤੇ। ਇਉਂ ਮਹਾਰਾਜ ਨੇ ਆਪਣਾ ਸਰੂਪ ਭਾਈ ਲਾਲੋ ਨੂੰ ਅੰਦਰ ਦਿਖਾ ਦਿੱਤਾ।
ਜਹਾਂ ਦੇਸ ਮੰਤਰਣ ਢਾਕਾ ਬੰਗਾਲਾ,
ਚੱਲ ਪਏ ਮਹਾਰਾਜ ਸੱਚੇ ਪਾਤਸ਼ਾਹ, ਚਲੇ ਗਏ। ਬੜੇ ਮਹੀਨੇ ਲੱਗ ਗਏ ਜਿੱਥੇ ਸੀਗੇ ਮੰਤਰ ਜੰਤਰ ਤੰਤਰਾਂ ਦਾ ਦੇਸ਼, ਢਾਕਾ ਬੰਗਾਲਾ ਜਦੋਂ ਕਹਿੰਦੇ ਸੀ ਬੰਗਾਲ ਦਾ ਇਲਾਕਾ, ਪਹਿਲਾਂ ਬੰਗਾਲ ਦੇ ਨਾਲ ਹੀ ਜੁੜਿਆ ਸੀ ਢਾਕਾ। ਇਹਨਾਂ ਇਲਾਕਿਆਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਜੰਤਰ ਮੰਤਰ ਤੰਤਰ ਪਤਾ ਨਹੀਂ ਕਿੰਨਾ ਕੁਛ ਕਰਦੇ, ਜਾਦੂ ਟੂਣੇ ਕਰਦੇ। ਉੱਥੇ ਗੜ੍ਹ ਤੋੜਨ ਜਾਣਾ ਸੀ ਨੂਰ ਸ਼ਾਹ ਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਾਰਜ ਲਈ ਸ੍ਰਿਸ਼ਟੀ 'ਤੇ ਆਏ।
ਤਾਂ ਕੋ ਚੱਲੇ ਪ੍ਰਿਆਕ ਦੀਨ ਦਿਆਲਾ,
ਪਹਿਲਾਂ ਮਹਾਰਾਜ ਕਹਿੰਦੇ ਜਿੱਥੇ ਕਿ ਅਕਾਲ ਪੁਰਖ ਦਾ ਹੁਕਮ ਹੁੰਦਾ ਇੱਥੇ ਜ਼ਰੂਰਤ ਪਹਿਲਾਂ ਹੈ ਉੱਥੇ ਜਾਓ। ਉੱਥੇ ਨੂਰ ਸ਼ਾਹ ਨਾਮੇ ਇਸਤਰੀ ਹੈ ਜਿਹੜੀ ਬਹੁਤ ਵੱਡੀ ਜਾਦੂਗਰਨੀ ਹੈ, ਬੜੇ ਹਜ਼ਾਰਾਂ ਬੰਦੇ ਉਹਨੇ ਆਪਣੇ ਕਾਬੂ 'ਚ ਕੀਤੇ ਹੋਏ ਨੇ, ਉਹਨਾਂ ਨੂੰ ਨੌਕਰ ਬਣਾ ਕੇ ਉੱਥੇ ਰੱਖਿਆ, ਉਹ ਮਨੁੱਖਾਂ ਨੂੰ ਗੁਲਾਮ ਬਣਾ ਕੇ ਰੱਖਦੀ, ਆਪਣੇ ਕੰਮ ਕਰਵਾਉਂਦੀ ਹੈ, ਉਹ ਕਿਸੇ ਨੂੰ ਉੱਥੋਂ ਲੰਘਣੀ ਨਹੀਂ ਦਿੰਦੇ। ਉਹਨਾਂ ਇਸਤਰੀਆਂ ਨੇ ਕੀ ਆਪਣਾ ਹੀ ਰਾਜ ਕਾਇਮ ਕੀਤਾ ਹੋਇਆ, ਇਸ ਤਰ੍ਹਾਂ ਹਨ ਸਾਰੀਆਂ।
ਗਤੀ ਮਦ ਮੰਦੰ ਪਦੰ ਪੰਥ ਭਾਵੈ,
ਹੁਣ ਇਸ ਤਰ੍ਹਾਂ ਕਹਿੰਦੇ ਨੇ ਹੌਲੀ ਹੌਲੀ ਸਤਿਗੁਰੂ ਨਾਨਕ ਦੇਵ ਜੀ, ਬਹੁਤ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਇਉਂ ਰਸਤੇ ਵਿੱਚ ਚਰਨ ਪਾਉਂਦੇ ਅੱਗੇ ਅੱਗੇ ਧਰਤੀ ਨੂੰ ਧੀਰਜ ਦੇਣ ਹਾਰੇ ਪਵਿੱਤਰ ਕਰਨ ਵਾਲੇ ਧਰਤੀ ਨੂੰ, ਧਰਤੀ ਬਹੁਤ ਖੁਸ਼ ਹੈ ਵੀ ਮੇਰੇ ਤੇ ਪਰਮੇਸ਼ਰ ਨੇ ਚਰਨ ਪਾਏ ਹਨ।
ਰਹਿਣ ਮਾਹੀ ਚਲੇ ਦਿਓ ਸਜਾਵਾ,
ਰਾਤ ਨੂੰ ਬਸ ਜਾਂਦੇ ਨੇ ਜਿੱਥੇ ਕਿ ਦੇਖਦੇ ਰਾਤ, ਤੇ ਦਿਨੇ ਫੇਰ ਜਦੋਂ ਸੂਰ ਚੜ੍ਹਦਾ ਫੇਰ ਚੱਲ ਪੈਂਦੇ ਨੇ।
ਇਸੀ ਭਾਂਤ ਬੀਤੇ ਜਵੈ ਦਿਓ ਸਤੀਨ,
ਇਸੇ ਤਰ੍ਹਾਂ ਹੀ ਜਦੋਂ ਤਿੰਨ ਦਿਨ ਤੱਕ ਤੁਰਦੇ ਰਹੇ ਤਿੰਨ ਦਿਨ ਬਤੀਤ ਹੋ ਗਏ।
ਆਹਾਰੰ ਕਿਸੋ ਥਾਨ ਲੀਨ ਨਾ ਕੀਨ,
ਨਾ ਕਿਸੇ ਥਾਂ ਤੋਂ ਆਹਾਰ ਲਿਆ ਭੋਜਨ ਕੀਤਾ, ਨਾ ਲਿਆ ਨਾ ਛਕਿਆ।
ਸ਼ੁਦਾ ਹੈ ਨਾ ਮੋਕੋ ਗੁਰੂ ਧੀਰ ਦੀਨ,
ਉਸ ਵਕਤ ਭਾਵ ਭਾਈ ਬਾਲਾ ਜੀ ਕਹਿੰਦੇ ਸ਼ੁਦਾ ਹੈ ਨਾ ਮੋਕੋ, ਮੈਨੂੰ ਕੋਈ ਭੁੱਖ ਨਹੀਂ ਸੀ, ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਹੋਈ ਸੀ, ਧੀਰਜ ਦਿੱਤਾ ਹੋਇਆ ਸੀ ਮੈਨੂੰ।
ਅਨੰਦੰ ਦਿਨੰ ਰਹਿਣ ਸੋਕੰ ਬਹੀਨੰ,
ਕਿਉਂਕਿ ਮੈਂ ਦਿਨ ਰਾਤ ਆਨੰਦ ਵਿੱਚ ਰਹਿੰਦਾ ਸੀ ਸੋਗ ਤੋਂ ਬਿਨਾ।
ਦੋਹਰਾ ਸ਼ੁਦਾ ਲੱਗੇ ਵਿਆਕੁਲ ਭਇਓ ਮਰਦਾਨਾ ਉਕਲਾ,
ਬਹੁਤ ਜ਼ਿਆਦਾ ਭੁੱਖ ਲੱਗੀ ਭਾਈ ਮਰਦਾਨਾ, ਬਹੁਤਾ ਜ਼ਿਆਦਾ ਵਿਆਕੁਲ ਹੋ ਗਿਆ, ਬਹੁਤਾ ਜ਼ਿਆਦਾ ਉਕਲਾ ਗਿਆ ਬਈ ਕਿੱਥੇ ਨਾਲ ਆ ਗਏ।
ਸਮਿਤ ਹੇਤ ਕਾਰਨ ਕਰਨ ਤੇ ਉਰ ਭੁੱਖ ਲਗਾਏ,
ਮਹਾਰਾਜ ਸੱਚੇ ਪਾਤਸ਼ਾਹ ਨੇ ਕਿਉਂਕਿ ਬਿਲਾਸ ਕਰਨ ਲਈ ਸਤਿਗੁਰੂ ਜੀ ਨੇ ਕੋਈ ਕਾਰਨ ਬਣਾਉਣਾ ਕੌਤਕ ਕਰਨ ਵਾਸਤੇ, ਫਿਰ ਉਹਦੇ ਅੰਦਰ ਭੁੱਖ ਹੋਰ ਜ਼ਿਆਦਾ ਪੈਦਾ ਕਰ ਦਿੱਤੀ ਤਾਂ ਕਿ ਹੁਣ ਇਹ ਕਿਤੇ ਜਾਵੇ ਕੋਈ ਕੌਤਕ ਕਰੀਏ।
ਸਵਈਆ ਭੂਰ ਸੁਦਾ ਖਿਜ ਹੈ ਮਨ ਮੈਂ ਕੁਛ ਭਾਖਤ ਨਾ ਮੁਖ ਤੇ ਮਰਦਾਨਾ,
ਬਹੁਤਾ ਜ਼ਿਆਦਾ ਹੁਣ ਭੁੱਖ ਲੱਗੀ ਆਈ, ਮਨ ਦੇ ਅੰਦਰ ਖਿਜ ਰਿਹਾ, ਤੁਰਿਆ ਵੀ ਜਾਂਦਾ ਪਰ ਮਹਾਰਾਜ ਤੋਂ ਡਰਦਾ ਕੁਛ ਬੋਲਦਾ ਵੀ ਨਹੀਂ ਹੈ।
ਓਜ ਵਿਹੀਨ ਸਰੀਰ ਅਧੀਰ ਭਇਓ ਸਿਥਲੰ ਹਿਰਦਾ ਦੁੱਖ ਮਾਨਾ,
ਸਰੀਰ ਜਿਹੜਾ ਸੀ ਉਹ ਬਲ ਤੋਂ ਹੀਣਾ ਹੋ ਗਿਆ, ਭੁੱਖੇ ਬੰਦੇ ਤੋਂ ਨਹੀਂ ਤੁਰਿਆ ਜਾਂਦਾ, ਸਰੀਰ ਧੀਰਜ ਤੋਂ ਬਿਨਾਂ ਹੋ ਗਿਆ, ਕਮਜ਼ੋਰ ਹੋ ਗਿਆ, ਇਹਦੇ ਕਰਕੇ ਨਾਲ ਨਾਲ ਹਿਰਦੇ ਵਿੱਚ ਬੜਾ ਦੁੱਖ ਮੰਨ ਰਿਹਾ।
ਸੰਗਤ ਕਿਉਂ ਨਿਭਹਿ ਇਨਕੇ ਮੁੱਖ ਖਾਤ ਆਹਾਰ ਨਾ ਪਾਨ ਨਾ ਪਾਨਾ,
ਇਹਨਾਂ ਦੀ ਵੈਸੇ ਸੰਗਤ ਔਖੀ ਹੋਈ ਨਿਭਣੀ ਹੈ, ਨਾ ਕੁਛ ਮੁੱਖ ਨਾਲ ਛਕਦੇ ਨੇ ਕੋਈ ਭੋਜਨ, ਨਾ ਕੋਈ ਜਲ ਪਾਣੀ ਛਕਦੇ ਨੇ, ਕਿਤੇ ਨਾ ਦੁੱਧ ਲੱਸੀ, ਕਿਤੇ ਵੀ ਨੀ ਛੱਕਦੇ ਹਨ, ਤੁਰੇ ਹੀ ਜਾ ਰਹੇ ਨੇ।
ਹਾਂ ਇਹ ਭਾਤ ਮਰੋਂ ਕਿਸੇ ਥਾਨ ਵਿਹੀਨ ਆਹਾਰ ਰਹਿ ਉਦਿਆਨ।
ਮੈਨੂੰ ਲੱਗਦਾ ਮੈਂ ਕਿਸੇ ਉਦਿਆਨ ਚ ਬੀਆ ਬਾਨ ਚ ਭੁੱਖਾ ਮਰ ਜਾਵਾਂਗਾ, ਉੱਥੇ ਮਰ ਕੇ ਡਿੱਗ ਪੈਣਾ ਮੈਂ। ਇਹਨਾਂ ਨੇ ਮੈਨੂੰ ਇਸ ਤਰ੍ਹਾਂ ਹੀ ਮਾਰਨਾ ਰੋਲ ਕੇ ਜੰਗਲ ਦੇ ਵਿੱਚ ਮਾਰ ਦੇਣਗੇ।
ਸ੍ਰੀ ਗੁਰੂ ਜੀ ਤਹਿ ਅੰਤਰ ਕੀ ਗਤ ਜਾਣਨ ਹਰ ਸਭਾ ਵਿਦ ਜਾਣਾ।
ਅੰਤਰਜਾਮੀ ਸਤਿਗੁਰੂ ਦੇ ਅੰਦਰ ਦੀ ਹਾਲਤ ਸਾਰੀ ਜਾਣਦੇ ਨੇ ਕਿ ਭਾਈ ਮਰਦਾਨਾ ਕੀ ਸੋਚਦਾ ਆ ਰਿਹਾ ਹੈ।
ਆਨਨ ਸੁਮ ਸਕਾਵਤ ਮੰਦ ਵਿਲੋਕਤ ਦੇਤ ਆਨੰਦ ਕੋ ਦਾਨਾ।
ਮੁੱਖ ਚੋਂ ਮਹਾਰਾਜ ਸੱਚੇ ਪਾਤਸ਼ਾਹ ਮੰਦ ਮੰਦ ਮੁਸਕਰਾਉਂਦੇ ਨੇ ਹੌਲੀ ਹੌਲੀ, ਔਰ ਦੇਖਦੇ ਉਧਰ ਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਆਨੰਦ ਵੀ ਦੇ ਰਹੇ ਹਨ।
ਬੈਨ ਭੈਣੇ ਰਾਸ ਆਸ ਵੇਖਾ ਤੁਮਰੀ ਸੁਧ ਕਿਆ ਕਹੇ ਮਰਦਾਨਾ।
ਮਹਾਰਾਜ ਹਾਸ ਰਸ ਵੀ ਕਰਦੇ ਨੇ, ਉਹਦੇ ਨਾਲ ਹੱਸਦੇ ਵੀ ਨੇ। ਸੋ ਹਾਸੇ ਦੇ ਵਿੱਚ ਕਹਿੰਦੇ, ਕਿਉਂ ਮਰਦਾਨਿਆ, ਕੀ ਹਾਲ ਹੈ, ਨਾਲ ਸਾਡੇ ਆ ਗਿਆ, ਠੀਕ ਠਾਕ ਤਾਂ ਹੈ, ਕੋਈ ਭੁੱਖ ਭਗਤ ਨਹੀਂ ਲੱਗੀ ਹੋਈ।
ਦੁਸ਼ਨ ਕੀਨ ਚੱਲੇਗਾ ਤਦੀਨ ਹੋ ਤੋ ਕੰਮ ਲਾਲਣ ਸੋ ਕੁੰਮ ਲਾਨਾ।
ਕਿਉਂ ਚੁੱਪ ਧਾਰੀ ਹੈ, ਉਸ ਵਕਤ ਚੁੱਪ ਕਰਕੇ ਜਾ ਰਹੇ ਨੇ ਤੇ ਪਰ ਬੋਲਦੇ ਨਹੀਂ ਹਨ। ਜੇ ਬੋਲਿਆ ਕਦੇ ਝਿੜਕ ਕੇ ਨਾ ਕਹਿ ਦੇਣ, ਜਾ ਵਾਪਸ ਚਲੇ ਤਲਵੰਡੀ ਨੂੰ, ਕਿਉਂ ਸੈਰ ਕਰਨ ਦੀ ਵੀ ਇੱਛਾ, ਦੂਰ ਦੁਰਾਡੇ ਦੇਸ਼ਾਂ ਜਾਵਾਂਗੇ। ਇਸ ਤਰ੍ਹਾਂ ਸਤਿਗੁਰੂ ਜੀ ਚੁੱਪ ਕਰਕੇ, ਹੋ ਤੋ ਕਮਲਾਨਣ ਸੋ ਕੁਮਲਾਨਾ, ਇਉਂ ਚੁੱਪ ਧਾਰੀ ਹੈ ਆਜ਼ਾਂ ਵਾਲੀ ਟੋਰ ਟੁਰਦਾ, ਕਮਲ ਵਰਗਾ ਤੇਰਾ ਮੂੰਹ ਸੀ ਜੋ ਕੁਮਲਾ ਗਿਆ।
ਤੂੰ ਜਗਤ ਇਸ ਵਾਰ ਸ੍ਰੀ ਪਰਮੇਸ਼ਵਰ ਵਿਆਪਹਿ ਭੁੱਖ ਪਿਆਸ ਨਾ ਥੋਰੀ।
ਉਸ ਵਕਤ ਕਹਿਣ ਲੱਗੇ, ਤੁਸੀਂ ਤਾਂ ਰੱਬ ਹੋ ਜੀ, ਜਗਤੇਸ਼ਵਰ ਜੀ, ਪਰਮੇਸ਼ਵਰ ਜੀ, ਇਹ ਭੁੱਖ ਤਾਂ ਸਾਨੂੰ ਹੀ ਲੱਗਦੀ ਹੈ, ਇਹ ਪਿਆਸ ਤਾਂ ਸਾਨੂੰ ਹੀ ਲੱਗਦੀ, ਸਾਡੇ ਵਰਗੇ ਮਨੁੱਖਾਂ ਨੂੰ ਜੀ।
ਭੋਜਨ ਕੀ ਨਹਿ ਚਾਹੇ ਕਬੈ ਮੰਗ ਸੰਗਤ ਕਹਿਓ ਨਿਭ ਹੈ ਅਬ ਤੋਰੀ।
ਹੁਣ ਭੋਜਨ ਦੀ ਕੋਈ ਚਾਹ ਹੀ ਨਹੀਂ ਹੈ ਮਨ ਦੇ ਅੰਦਰ, ਪਰ ਮਗ ਸੰਗਤ ਕਿਉਂ ਨਿਭੇ ਅਬ ਤੋਰੀ। ਪਰ ਸੰਗਤ ਜਿਹੜੀ ਤੁਹਾਡੇ ਰਸਤੇ ਦੀ ਹੈ, ਕਿਵੇਂ ਨਿਭੇਗੀ, ਤੁਰ ਤੁਰ ਕੇ ਜਾਣਾ ਬਹੁਤ ਔਖਾ ਹੈ।
ਬਸਰ ਤੀਨ ਬਤੀਤ ਭਏ ਬਿਨ ਅੰਨ ਵਿਆਕੁਲ ਹੈ ਗਤ ਮੋਰੀ।
ਇਹ ਹੁਣ ਜਿਹੜੇ ਤਿੰਨ ਦਿਨ ਬਤੀਤ ਹੋ ਗਏ ਨੇ ਅੰਨ ਤੋਂ ਬਿਨਾਂ, ਇਹਦੇ ਨਾਲ ਮੇਰੀ ਹਾਲਤ ਜਿਹੜੀ ਆ ਉਹ ਬਹੁਤ ਮਾੜੀ ਹੋ ਚੁੱਕੀ ਹੈ ਜੀ।
ਅੰਤਕ ਉਹ ਕਿਸ ਸੁੱਖ ਅਰੋਗ ਹੀ ਜਾਵੇਂਗੇ ਮਮ ਪ੍ਰਾਨ ਅਚੋਰੀ।
ਇਹ ਤਾਂ ਮੈਨੂੰ ਐਂ ਲੱਗਦਾ ਕਿ ਅੰਤਕ ਉਹ ਕਿਸ ਸ਼ੋਕ ਅਰੋਗ ਹੀ ਜਾਵਾਂਗੇ ਮਮ ਪ੍ਰਾਨ ਅਚੋਰੀ। ਕਹਿੰਦੇ ਮੈਨੂੰ ਲੱਗਦਾ ਮੇਰੇ ਪ੍ਰਾਣ ਬਿਨਾਂ ਹੀ ਕਿਸੇ ਰੋਗ ਤੋਂ ਰਸਤੇ 'ਚ ਹੀ ਨਿਕਲ ਜਾਣੇ ਆ, ਜਮਾਂ ਦੇ ਘਰ ਮੈਂ ਚਲੇ ਜਾਣਾ। ਇਹ ਗੱਲ ਪ੍ਰਤੱਖ ਹੀ ਆ ਵੀ ਹੁਣ ਮੈਂ ਬੋਲਦਾ ਤਾਂ ਨਹੀਂ ਚਲੋ ਤੁਹਾਡੇ ਅੱਗੇ ਕੁਛ, ਪਰ ਮੈਨੂੰ ਲੱਗਦਾ ਮੈਂ ਰਾਹ 'ਚ ਹੁਣ ਭੁੱਖਾ ਮਰ ਜਾਣਾ ਹੈ, ਔਰ ਜਮਦੂਤ ਮੈਨੂੰ ਲੈ ਜਾਣਗੇ।
ਵਿਕਸੇ ਸੁਣ ਬੈਨ ਗੁਰੂ ਗੁਣ ਐਨ ਦਇਆ ਜਿਹੇ ਨੈਣ ਰਹੀ ਸ਼ਬ ਛਾਈ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੱਸੇ ਔਰ ਬਚਨ ਉਹਦੇ ਸੁਣੇ, ਦਇਆ ਦੇ ਘਰ 'ਚ ਆ ਗਏ ਜਿਨ੍ਹਾਂ ਦੇ ਨੈਣਾਂ ਵਿੱਚ ਹਮੇਸ਼ਾ ਹੀ ਦਇਆ ਛਾ ਰਹੀ ਹੈ।
ਜੁਕੋ ਮਿਰਤ ਹੋਵਨ ਦੇ ਨਹੀਂ ਮਰ ਜਾਵੇ ਜੇ ਤਬ ਲਹਿ ਜਵਾਈ।
ਮਰਦਾਨਿਆ ਤੈਨੂੰ ਮਰਨ ਨਹੀਂ ਦਿੰਦੇ, ਚਿੰਤਾ ਨਾ ਕਰ, ਇਹ ਛੱਡ ਦੇ ਮਨ ਚੋਂ ਗੱਲ ਕੱਢ ਦੇ। ਜੇ ਤੂੰ ਮਰ ਵੀ ਗਿਆ ਨਾ, ਤੈਨੂੰ ਮੈਂ ਫੇਰ ਜਿਉਂਦਾ ਕਰ ਲੂੰ, ਤੇਰੇ ਨਾਲ ਕੰਮ ਹੈ ਮੈਨੂੰ। ਤੂੰ ਕਿਤੇ ਐਵੇਂ ਸਮਝਦਾ ਗੁਰੂ ਨਾਨਕ ਸਾਹਿਬ ਦੇ ਨਾਲ ਹੈ ਭਾਈ ਮਰਦਾਨਾ ਤੂੰ? ਮਹਾਰਾਜ ਕਹਿੰਦੇ ਜੇ ਤੂੰ ਮਰ ਗਿਆ ਮੈਂ ਤੈਨੂੰ ਉੱਥੋਂ ਫਿਰ ਮੋੜ ਲਿਆਉਣਾ, ਕਿੱਥੇ ਜਾਏਗਾ ਤੂੰ ਮਰ ਕੇ, ਤੈਨੂੰ ਮਰਨ ਨਹੀਂ ਦੇਣਾ।
ਤਹੈ ਆਖ ਕੋ ਬੂਟ ਬੇ ਲੋਕ ਵਡੋਂ ਤਹਿ ਕਾਲ ਵੇਖੈ ਮੁਖ ਬਾਨੀ ਆਲਾਈ।
ਉੱਥੇ ਇੱਕ ਅੱਕ ਦਾ ਬੂਟਾ ਖੜਾ ਸੀ, ਉਹਨੂੰ ਦੇਖ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਾਫੀ ਦੇਖਿਆ ਬੂਟਾ ਵੱਡਾ ਹੈ, ਉਹਨੂੰ ਦੇਖ ਕੇ ਬਚਨ ਕਿਹਾ।
ਹਲ ਲਿਓ ਬਸਾਲ ਅਚੋਂ ਤਤਕਾਲ ਅਗਾਵ ਹੋ ਪੋਟ ਸੁਧਾ ਮਿਟ ਜਾਏ।
ਮਹਾਰਾਜ ਕਹਿੰਦੇ ਆਹ ਫਲ ਲੈ ਲਾ, ਆਹ ਬੂਟੇ ਨੂੰ ਲੱਗੇ ਹੋਏ ਨੇ ਸ਼ਕਲ ਹੈ, ਇਹ ਕੁੱਕੜੀਆਂ ਲੱਗੀਆਂ ਹੋਈਆਂ ਸੀ ਅੱਕ ਨੂੰ, ਉਹ ਤੇ ਜ਼ਹਿਰ ਵਰਗੀਆਂ ਕੌੜੀਆਂ ਤੇ ਬੰਦਾ ਮਰ ਜਾਂਦਾ ਜੇ ਖਾਵੇ ਤਤਕਾਲ। ਕਹਿੰਦੇ ਖਾ ਲੈ ਰੱਜ ਜਾਏਗਾ, ਤੇਰੀ ਭੁੱਖ ਮਿਟ ਜਾਏਗੀ।
ਸੋਰਠਾ ਹਸੀ ਕਰਤ ਮਮ ਸਾਥ ਮਾਰੋ ਇਹੋ ਖਵਾਏ ਕੈ।
ਕਹਿੰਦਾ ਮਖੌਲ ਕਰਦੇ ਹੋ ਭੁੱਖੇ ਨੂੰ, ਮੈਨੂੰ ਖਵਾ ਕੇ ਮਾਰਨਾ ਮੈਨੂੰ ਇਹ ਤੁਸੀਂ? ਕੁੱਕੜੀ ਖਾ ਕੇ ਤੇ ਬੰਦਾ ਰਾਜਦਾ, ਇਹ ਤਾਂ ਜ਼ਹਿਰ ਹੁੰਦੀ ਨਿਰੀ, ਇਹ ਮੈਂ ਨੀ ਖਾਂਦਾ ਇਹ।
ਐਸੇ ਖਾਬੂ ਨਾਥ ਅਰਕ ਫਲਣਾ ਮਿਰਤ ਕੋ ਕਰੈ।
ਮਹਾਰਾਜ ਸੱਚੇ ਪਾਤਸ਼ਾਹ ਇਹ ਮੈਂ ਕਿਵੇਂ ਖਾਊਂਗਾ, ਇਹ ਜਿਹੜਾ ਤੁਸੀਂ ਕਹਿੰਦੇ ਹੋ ਅੱਕ ਦਾ ਫਲ ਹੈ ਇਹ, ਔਰ ਇਹ ਖਾਂਦਿਆਂ ਸਾਰ ਬੰਦਾ ਮਰ ਜਾਂਦਾ ਹੈ।
ਸਵਈਆ ਕਮਲਾਨਨ ਵਾਕ ਕਹੇ ਸੁਮਿਤੰ ਤੁਮ ਖਾਵੋ ਖਾਏ ਸੋ ਜਾਏ ਜਿੱਤੇ।
ਉਸ ਵਕਤ ਮਹਾਰਾਜ ਨੇ ਹੱਸ ਕੇ ਕਿਹਾ, ਸੋਹਣੇ ਮੁੱਖ ਚੋਂ ਮਰਦਾਨਾ ਕੁਛ ਨਹੀਂ ਹੁੰਦਾ, ਤੁਮ ਖਾਓ, ਖਾ ਲਾ ਰੱਜ ਕੇ, ਜਿੰਨੇ ਖਾ ਹੁੰਦੇ ਤੋੜ ਤੋੜ ਖਾ ਲਾ, ਅਸੀਂ ਆ ਬੈਠੇ ਹਾਂ, ਲੈ ਤੂੰ ਖਾ, ਤੈਨੂੰ ਮਰਨ ਨਹੀਂ ਦਿੰਦੇ, ਰਜਾ ਕੇ ਤੁਰਾਂਗੇ ਤੈਨੂੰ।
ਹੁਣ ਲਾਲਚ ਫੇਰ ਕਰੋ ਨਾ ਰਿਦੇ ਨੇ ਜਰ ਆਖ ਨਾ ਪਾਸ ਸੁਣੋ ਸੁਮਤੇ।
ਪਰ ਸਿਆਣਿਆ ਇੱਕ ਗੱਲ ਸੁਣ ਲਾ, ਰੱਜ ਕੇ ਜਿੰਨੀਆਂ ਮਰਜ਼ੀ ਖਾ ਲਾ, ਜੇਬ ਚ ਨਾ ਪਾਈ, ਪਰ ਇਹ ਧਿਆਨ ਰੱਖੀ ਤੇ ਫਿਰ ਲਾਲਚ ਨਾ ਕਰੀ ਇਹਨਾਂ ਚੀਜ਼ਾਂ ਦਾ ਕਿ ਚਲੋ ਵੀ ਨਾਲ ਜੇਬ ਚ ਪਾ ਲੈਂਦੇ ਆਪਾਂ।
ਤਬ ਪੇਟ ਸ਼ੁੱਧਾ ਜਿਤਨੀ ਕੋ ਆਹੈ ਭਰ ਲਿਹੋ ਤਿਤੀ ਤਨ ਹੋਏ ਹਿੱਤੇ।
ਜਿੰਨੀ ਤੇਰੇ ਪੇਟ ਅੰਦਰ ਭੁੱਖ ਹੈ ਨਾ, ਜਿਹ ਨਾਲ ਸਰੀਰ ਸੁਖੀ ਵੀ ਰਹੇ, ਇਹ ਨਾ ਹੋਵੇ ਫਿਰ ਤੈਨੂੰ ਸਾਹ ਹੀ ਨਾ ਆਵੇ ਖਾ ਕੇ, ਕਿਉਂਕਿ ਜਦ ਤੂੰ ਖਾਂਦਾ ਫਿਰ ਗਲ ਤੱਕ ਭਰ ਲੈਣਾ ਪੇਟ, ਫਿਰ ਕਹੂਗਾ ਸਾਹ ਨਹੀਂ ਆਉਂਦਾ, ਪੇਟ ਦੁਖਦਾ, ਫਿਰ ਮਹਾਰਾਜ ਨੂੰ ਦਵਾਈ ਦੇਣੀ ਪੈਂਦੀ। ਇਸ ਕਰਕੇ ਸਤਿਗੁਰੂ ਪਹਿਲੇ ਕਹਿੰਦੇ ਲਾਲਚ ਨਾ ਕਰੀ ਖਾਣ ਦਾ, ਇੱਕ ਜੇਬ ਚ ਨਾ ਪਾਈ। ਇਹ ਤਾਂ ਹੁਣ ਗੁਰੂ ਘਰ ਦੀ ਗੱਲ ਦੱਸ ਰਹੇ ਨੇ, ਗੁਰੂ ਘਰੋਂ ਖਾਓ ਮਨ ਭਾਉਂਦਾ, ਲਾਲਚ ਨਾਲ ਨਾ ਖਾਓ, ਜੇਬ ਚ ਨਾ ਪਾਓ, ਲੈ ਕੇ ਨਾ ਜਾਓ।
ਨੈ ਹੋਵੰਗ ਦੋਖਾ ਪ੍ਰਾਨ ਕੋ ਹੱਥ ਮਨੋ ਵਾਕ ਅਚੇਹੋ ਇੱਤੇ।
ਸੋ ਇੰਨਾ ਕੁ ਖਾਈ ਜਿੰਨਾ ਕੁ ਔਖਾ ਨਾ ਹੋਵੇ, ਸਰੀਰ ਨਾ ਛੱਡਦੀ। ਦੇਖ ਲਾ ਤੂੰ ਭੁੱਖਾ ਕਹਿਣਾ ਨਾ ਕਿ ਭੁੱਖਾ ਨਾ ਮਰ ਜਾ, ਇਹ ਨਾ ਤੂੰ ਇੰਨਾ ਜ਼ਿਆਦਾ ਖਾ ਲਵੇਂ ਤੇ ਖਾ ਕੇ ਹੀ ਮਰ ਜਾਵੇਂ ਕਿਤੇ ਰੱਜ ਰੱਜ ਕੇ। ਐ ਧਿਆਨ ਰੱਖੀ ਆਪਣਾ।
ਜਉ ਸੁਨ ਬੈਨ ਮਨੇ ਮਨ ਮੈਂ ਪੁਨ ਆਨਨ ਖਾਤ ਆਨੰਦ ਚਿੱਤੇ।
ਇਉਂ ਜਦੋਂ ਬਚਨ ਮੰਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਤੋੜ ਕੇ ਹੌਲੀ ਹੌਲੀ ਪਹਿਲਾਂ ਇੱਕ ਮੂੰਹ ਚ ਪਾਈ। ਉਹ ਕੁੱਕਣੀਆਂ ਦੇ ਮਹਾਰਾਜ ਨੇ ਅਸਲ ਚ ਅੰਬ ਬਣਾ ਤੇ ਸੀ ਨਿਗਾਹ ਨਾਲ ਹੀ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਬਚਨਾਂ ਨਾਲ ਹੀ। ਸੋ ਜਦੋਂ ਕਿਰਪਾ ਕਰਦੇ ਨੇ ਉਸ ਵਕਤ ਸਤਿਗੁਰੂ ਜੋ ਚਾਹੁਣ, ਉਹ ਤਾਂ ਤਿੰਨਾਂ ਲੋਕਾਂ ਦੇ ਮਾਲਕ ਆ, ਸ੍ਰਿਸ਼ਟੀ ਉਹਨਾਂ ਨੇ ਹੀ ਬਣਾਈ ਹੈ, ਜੋ ਚਾਹੁਣ ਕਰ ਸਕਦੇ ਨੇ। ਇਸ ਤਰ੍ਹਾਂ ਮਹਾਰਾਜ ਜੀ ਨੇ ਉਹ ਜਦੋਂ ਅੰਬ ਬਣਾਏ, ਛਕਾਏ, ਭਾਈ ਮਰਦਾਨਾ ਇੱਕ ਇੱਕ ਤੋੜਦਾ ਛਕਦਾ, ਫਿਰ ਤੋੜਦਾ ਫਿਰ ਛਕਦਾ ਹੈ।
ਤੋਰਤ ਤੂਰਨ ਪਾਵਤ ਹੈ ਮੁੱਖ ਖਾਵਤ ਸਾਧ ਸੁਧਾ ਤੇ ਅਤੇ।
ਜਦੋਂ ਤੋੜ ਕੇ ਮੁੱਖ ਵਿੱਚ ਪਾਉਂਦਾ ਹੈ, ਬਹੁਤ ਸਵਾਦ ਹੈ, ਅੰਮ੍ਰਿਤ ਵਰਗਾ ਸਵਾਦ ਹੈ, ਬੜਾ ਸਵਾਦ ਹੈ, ਐਂ ਕਹਿ ਕੇ ਖਾਂਦਾ ਹੈ।
ਛੋਰ ਛਕੈ ਨਹਿ ਪੇਟ ਭਰਾ ਬਹੁ ਥਾਬ ਰਹਾ ਨਹਿ ਪਾਏ ਕਿਤੇ।
ਛੱਡ ਨਹੀਂ ਸਕਦਾ, ਬਹੁਤਾ ਪੇਟ ਭਰ ਗਿਆ, ਵਿੱਚ ਕਿਤੇ ਥਾਂ ਹੀ ਨਹੀਂ ਰਹੀ ਹੁਣ।
ਪੂਰ ਲਇਓ ਗਰ ਲਓ ਉਦਰੰ ਤ੍ਰਿਸ਼ਨਾ ਨਾ ਹਟੈ ਬਹੁ ਤੋਰ ਲਿੱਤੇ।
ਫਿਰ ਪੂਰ ਲਿਆ ਪੇਟ, ਫਿਰ ਗਲ ਤੱਕ, ਮਹਾਰਾਜ ਤਾਂ ਪਤਾ ਹੀ ਸੀ ਵੀ ਇਹਨੇ ਇਹੀ ਕਰਨਾ, ਅੱਗੇ ਵੀ ਨਹੀਂ ਹਟਦਾ ਹੁੰਦਾ, ਐਨ ਗਲ ਤੱਕ ਭਰ ਲਿਆ, ਖਾ ਖਾ ਕੇ ਖਾ ਖਾ ਕੇ। ਉਹੋ ਜਿਹੇ ਕੋਈ ਫਲ ਬਣਾ ਤੇ ਮਹਾਰਾਜ ਨੇ, ਤ੍ਰਿਸ਼ਨਾ ਨਹੀਂ ਹਟਦੀ, ਬਹੁਤ ਸਾਰੇ ਹੋਰ ਵੀ ਤੋੜ ਲਏ।
ਲਾਲਚ ਕੋ ਘਰ ਕੈ ਢਾਲ ਤੋੜ ਕੇ ਬੰਦ ਸੋ ਪੱਲੇ ਕੇ ਸੰਗ ਲੀਏ।
ਲਾਲਚ ਕਰਕੇ ਆਪਣਾ ਗਲ ਵਾਲਾ ਜਿਹੜਾ ਪਰਨਾ ਸੀ ਖਿਲਾਰ ਕੇ ਚੰਗੀ ਤਰ੍ਹਾਂ ਉਹਦੇ ਨਾਲ ਬੰਨ ਕੇ ਪਿਛਲੇ ਪਾਸੇ ਨੂੰ ਸੁੱਟ ਲਏ। ਪਿਆ ਤੀਜੇ ਨੰਬਰ ਤੇ ਤੁਰਦਾ ਸੀ ਨਾ, ਪਹਿਲੇ ਤੇ ਮਹਾਰਾਜ, ਦੂਜੇ ਤੇ ਭਾਈ ਬਾਲਾ, ਤੀਜੇ ਤੇ ਭਾਈ ਮਰਦਾਨਾ, ਰਬਾਬ ਵੀ ਟੰਗੀ ਹੋਈ ਹੈ, ਪੱਲੇ ਤੇ ਪਿਛਲੇ ਪਾਸੇ ਕਰਕੇ ਸਿੱਟ ਲਏ। ਮਹਾਰਾਜ ਨੇ ਕਿਹੜਾ ਦੇਖਣੇ ਆ, ਫਿਰ ਮੈਂ ਕਿਤੇ ਜਾ ਕੇ ਫੇਰ ਖਾਊਂਗਾ।
ਬਸਰ ਇੱਕ ਆਹਾਰ ਰੱਖਾ ਤਿੰਨ ਸ੍ਰੀ ਗੁਰ ਤੇ ਚੱਖ ਚੋਰ ਕੀਏ।
ਹੁਣ ਇੱਕ ਦਿਨ ਤੱਕ ਉਹ ਰੱਖੇ, ਤੁਰੇ ਗਏ, ਫਿਰ ਭੁੱਖ ਲੱਗੀ ਆਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਤੋਂ ਚੋਰੀ। ਫਿਰ ਕੀ ਕੀਤਾ, ਉਹ ਕੱਢ ਕੇ ਹੌਲੀ ਕਿ ਤੁਰੇ ਤੁਰੇ ਜਾਂਦੇ ਨੇ, ਫਿਰ ਦੰਦੀ ਵੱਢ ਲਈ। ਹੁਣ ਤੇ ਕੁੱਕੜੀ ਸੀ ਇਹ, ਕੋਈ ਫਲ ਥੋੜੀ ਸੀ ਹੁਣ, ਉਹ ਤਾਂ ਉਹ ਮੌਕੇ ਤੇ ਮਹਾਰਾਜ ਨੇ ਕਰਨਾ ਸੀ, ਸਾਰਾ ਕੁਛ ਕਰ ਦਿੱਤਾ ਗੁਰੂ ਸਾਹਿਬ ਜੀ ਨੇ। ਇਹਨੇ ਮਹਾਰਾਜ ਤੋਂ ਚੋਰੀ, ਦੰਦੀ ਵੱਢ ਲਈ।
ਭੁੱਖ ਲੱਗੇ ਜਾਵੇ ਅਗਲੇ ਦਿਨ ਤੂੰ ਸਹੀ ਤਬ ਕਾਢ ਖਾਏ।
ਇਸ ਤਰ੍ਹਾਂ ਇਹਨੇ ਸੋਚਿਆ ਸੀ ਰਸਤੇ ਚ ਕੱਢ ਕੇ ਖਾਊਂਗਾ, ਚੋਰੀ ਰੱਖੇ ਸੀ ਮਹਾਰਾਜ ਤੋਂ, ਜਦੋਂ ਭੁੱਖ ਫਿਰ ਅਗਲੇ ਦਿਨ ਲੱਗੀ ਤਾਂ ਕੱਢ ਕੇ ਉਸ ਵਕਤ ਖਾਣ ਲੱਗਾ।
ਖਾਵਤ ਵਿਆਕੁਲ ਹੋਏ ਗਏ ਮੁਖ ਹਾਏ ਪੁਕਾਰ ਤਹਾਏ ਕੀਏ।
ਖਾਂਦਿਆਂ ਸਾਰ ਹੀ ਮੂੰਹ ਵਿਆਕੁਲ, ਕਿਉਂ ਤਾਂ ਨੀਰੀ ਜ਼ਹਿਰ ਕੜੱਤਣ ਉਹਦੇ ਚ ਐ ਮੂੰਹ ਉਸੇ ਟਾਈਮ ਫਟ ਜਾਂਦਾ ਉਹਨੂੰ ਖਾਂਦਿਆਂ ਹੀ। ਹਾਏ ਹਾਏ ਕਰੇ ਫਿਰ ਉੱਚੀ ਉੱਚੀ, ਬਚਾਓ ਮਰ ਗਿਆ ਮੈਂ ਤਾਂ, ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਆਵਾਜ਼ ਸੁਣੀ,
ਵਰਕੇ ਧਰਤੀ ਪਰ ਪਾਏ ਪਸਾਰ ਪੁਕਾਰਤ ਆਰਤ ਭਾ ਮਰਦਾਨਾ।
ਬਹੁਤ ਦੁਖੀ ਹੋ ਕੇ ਧਰਤੀ ਤੇ ਲੰਮਾ ਪੈ ਕੇ ਲੱਤਾਂ ਮਾਰਦਾ, ਜ਼ੋਰ ਜ਼ੋਰ ਦਿਓ ਮੈਨੂੰ ਬਚਾਓ, ਮੈਂ ਮਰ ਚੱਲਿਆ।
ਕਬ ਪੌੜਤ ਦਾਵਤ ਹੈ ਉਦਰੰ ਕਬ ਬੈਠਤ ਐਠ ਅਮੈਡਤ ਘਰਾਨਾ।
ਸੁਣ ਕੇ ਲੰਮਾ ਪੈਂਦਾ, ਕਦੇ ਢਿੱਡ ਦਬਦਾ ਆਪਣਾ, ਮੇਰੇ ਪੇਟ ਚ ਫਟ ਗਿਆ, ਉਹ ਦਰਦ ਹੋ ਗਿਆ, ਉਹ ਤਾਂ ਸਿੱਧੀ ਪੋਇਜ਼ਨ ਹੁੰਦੀ ਨਿਰੀ ਹੋਈ, ਉਹ ਖਾ ਲਿਆ, ਫਿਰ ਕਦੇ ਆਕੜਦਾ ਕਦੇ ਨੱਕ ਚੜਾਉਂਦਾ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਚਾ ਲਓ ਜੀ।
ਨਿਜ ਕਰ ਕਰੀ ਤਰਪ ਕਰ ਕੇ ਉਚਰੈ ਨਾ ਗੁਰੂ ਢਿੱਗ ਬੈਨ ਐਨਾ।
ਉਸ ਵਕਤ ਆਪਣੀ ਚੋਰੀ ਵਾਲੀ ਇਹ ਕਾਰ ਕਰ ਹੀ ਗਿਆ, ਕਹਿੰਦੇ ਫਿਰ ਸ਼ਰਮ ਦੇ ਮਾਰੇ ਨੇ ਉਸ ਵਕਤ ਇਹ ਤਰਪਾ ਕਰਕੇ ਉਚਰੈ ਨਾ ਗੁਰੂ ਢਿੱਗ ਬੈਨ ਐਨਾ, ਨਿਆਣਿਆਂ ਨੂੰ ਬਚਨ ਨਹੀਂ ਉਚਾਰਦਾ, ਦੱਸਦਾ ਨਹੀਂ ਵੀ ਹੋ ਕੀ ਗਿਆ ਮੈਨੂੰ।
ਉਰ ਭੂਰ ਬਸੂਰਤ ਵਿਆਕੁਲ ਹੋਵਤ ਜਾਉ ਦੁੱਖ ਪਾਏ ਪਰਿਉ ਤਿਹ ਥਾਨਾ।
ਮਨ ਦੇ ਅੰਦਰ ਬਹੁਤਾ ਬਸੂਰਦਾ, ਝੂਰਦਾ, ਕਾਹਲਾ ਪੈਂਦਾ, ਇਉਂ ਦੁੱਖ ਪਾ ਕੇ ਉਹ ਥਾਂ ਦੇ ਉੱਤੇ ਲੰਮਾ ਪੈ ਗਿਆ।
ਸਿੱਖਣ ਕੇ ਸੁੱਖ ਦਾ ਚੱਖ ਦੇਖ ਦੁਖਾਤਰ ਹੈ ਬਪਖ ਮਰਦਾਨਾ।
ਗੁਰਸਿੱਖਾਂ ਦੇ ਸੁੱਖ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰੀ ਜੋ ਦੇਖਿਆ